ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਹਜ਼ੂਰ ਕਹਿੰਦੇ ਨੇ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਕੋਈ ਵਿਰਲਾ ਹੀ ਗੁਰਸਿੱਖ ਮਾਈ ਪਾਈ ਇਸ ਗਿਆਨ ਦੀ ਅਵਸਥਾ ਵਿੱਚ ਜਾਗਣ ਦੀ ਤਰਕੀਬ ਨੂੰ ਤਤਬੀਰ ਨੂੰ ਅਤੇ ਜੁਗਤੀ ਨੂੰ ਸਮਝਦਾ ਹੈ। ਹਰ ਕਿਸੇ ਬੰਦੇ ਨੂੰ ਪਤਾ ਨਹੀਂ ਲੱਗ ਸਕਦਾ। ਲਓ ਹੁਣ ਆਰੰਭ ਤੋਂ ਸਤਿਗੁਰੂ ਕਹਿੰਦੇ ਨੇ ਮਨਮੁਖ ਸੂਤਾ ਮਾਇਆ ਮੋਹੇ ਪਿਆਰ। ਜਿਹੜਾ ਮਨਮੁਖ ਆਦਮੀ ਹੈ ਉਹ ਤੇ ਮਾਇਆ ਦੇ ਮੋਹ ਦੇ ਪਿਆਰ ਵਿੱਚ ਸੁੱਤਾ ਹੋਇਆ। ਸੁੱਤੜੇ ਅਸੰਖ ਮਾਇਆ ਝੂਠੀ ਕਾਰਨ। ਜਿਹੜੀ ਮਾਇਆ ਦੀ ਮਮਤਾ ਹੈ ਇਹ ਵੀ ਇੱਕ ਬੜੀ ਮਿੱਠੀ ਨੀਂਦ ਹੈ। ਕਲਗੀਧਰ ਪਾਤਸ਼ਾਹ ਦੇ ਵੀ ਬੜੇ ਸੁੰਦਰ ਉਪਦੇਸ਼ ਨੇ। ਪ੍ਰਾਨੀ ਪਰਮ ਪੁਰਖ ਪਗ ਲਾਗੋ ਸੋਵਤ ਕਹਾਂ ਮੋਹ ਨਿੰਦਰਾ ਮਹਿ ਕਬੂ ਸੁਚਤ ਹੋਇਆ ਜਾਗੋ। ਅਸੀਂ ਮੋਹ ਦੀ ਨੀਂਦ ਵਿੱਚ ਸੁੱਤੇ ਰਹਿੰਦੇ ਹਾਂ। ਸਾਡਾ ਮਨ ਸੁੱਤਾ ਰਹਿੰਦਾ, ਸਾਡੇ ਇੰਦਰੀਏ ਵੀ ਸੁੱਤੇ ਪਏ ਨੇ, ਮਨ ਵੀ ਸੁੱਤਾ ਹੋਇਆ। ਹਜ਼ੂਰ ਕਹਿੰਦੇ ਜਿਹੜਾ ਮਨਮੁਖ ਆਦਮੀ ਹੈ ਉਹ ਮਾਇਆ ਦੇ ਮੋਹ ਦੇ ਪਿਆਰ ਵਿੱਚ ਸੁੱਤਾ ਹੋਇਆ ਹੈ। ਗੁਰਮੁਖ ਜਾਗੇ ਗੁਣ ਗਿਆਨ ਵਿਚਾਰ। ਜਿਹੜੇ ਗੁਰਮੁਖ ਨੇ ਉਹ ਜਾਗ ਪਏ ਨੇ। ਕਿਵੇਂ ਜਾਗ ਪਏ ਨੇ? ਗੁਣ ਗਿਆਨ ਵਿਚਾਰ। ਉਹ ਸ੍ਰੇਸ਼ਟ ਗੁਣ ਸਤ ਸੰਤੋਖ ਦਇਆ ਧਰਮ ਤੇ ਨਾਲ ਗਿਆਨ ਦੀ ਵਿਚਾਰ ਕਰਕੇ ਗੁਰਮੁਖ ਜਾਗ ਪਏ ਨੇ। ਭਾਵ ਸਤ ਸੰਤੋਖ ਆਦਿਕ ਦੈਵੀ ਗੁਣਾਂ ਨੂੰ ਧਾਰਨ ਕਰਕੇ ਜਿਹੜੇ ਗੁਰਸਿੱਖ ਮਾਈ ਭਾਈ ਗਿਆਨ ਦੀ ਵਿਚਾਰ ਕਰਦੇ ਨੇ ਬਈ ਉਹ ਜਾਗਦੇ ਨੇ, ਨਹੀਂ ਤੇ ਸਾਰੇ ਸੁੱਤੇ ਪਏ ਹਨ।
ਸੇ ਜਨ ਜਾਗੇ ਜਿਨ ਨਾਮ ਪਿਆਰੇ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਸਪਸ਼ਟ ਰੂਪ ਦੇ ਵਿੱਚ ਸਮਝਾਉਂਦੇ ਨੇ ਭਾਈ ਉਹ ਜਨ ਗੁਰਮੁਖ ਪਿਆਰੇ ਜਾਗੇ ਨੇ ਜਿਨ ਨਾਮ ਪਿਆਰ, ਜਿਨ੍ਹਾਂ ਦਾ ਨਾਮ ਦੇ ਨਾਲ ਪਿਆਰ ਲੱਗਿਆ, ਜਿਨ੍ਹਾਂ ਦਾ ਮਾਇਆ ਦੇ ਨਾਲ ਪਿਆਰ ਲੱਗਿਆ, ਉਹ ਤਾਂ ਮੋਹ ਮਾਇਆ ਦੀ ਨੀਂਦ ਵਿੱਚ ਸੁੱਤੇ ਪਏ ਨੇ, ਕਦੀ ਵੀ ਨਹੀਂ ਜਾ ਸਕਦੇ। ਤੇ ਜਿਨ੍ਹਾਂ ਦਾ ਨਾਮ ਦੇ ਨਾਲ ਪਿਆਰ ਲੱਗ ਜਾਂਦਾ ਹੈ, ਪਿੰਨੀ ਰੈਨੜੀਏ ਚਾ ਮੱਖਣ ਤਾਰੇ ਜਾਗ ਹੈ ਸੰਤ ਜਨਾ ਮੇਰੇ ਰਾਮ ਪਿਆਰੇ, ਉਹ ਜਾਗ ਸਕਦੇ ਨੇ, ਉਹਨਾਂ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ।
ਸਹਿਜੇ ਜਾਗੈ ਸਵੈ ਨਾ ਕੋਏ ਪੂਰੇ ਗੁਰ ਤੇ ਬੂਝੈ ਜਨ ਕੋਏ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਵੀ ਕੋਈ ਗੁਰਸਿੱਖ ਮਾਈ ਭਾਈ ਸਹਿਜੇ ਜਾਗੈ, ਜਿਹੜਾ ਗਿਆਨ ਅਵਸਥਾ ਵਿੱਚ ਜਾਗ ਪੈਂਦਾ ਹੈ, ਉਹ ਕਦੀ ਫਿਰ ਮੋਹ ਮਾਇਆ ਦੀ ਨੀਂਦ ਵਿੱਚ ਨਹੀਂ ਸੌਂਦਾ। ਪੂਰੇ ਗੁਰ ਤੇ ਬੂਝੈ ਜਨ ਕੋਏ, ਪਰ ਕੋਈ ਵਿਰਲਾ ਹੀ ਜਗਿਆਸੂ ਜਨ ਪੂਰੇ ਗੁਰੂ ਦੀ ਕਿਰਪਾ ਨਾਲ ਇਸ ਗਿਆਨ ਅਵਸਥਾ ਵਿੱਚ ਜਾਗਣ ਦੀ ਤਰਕੀਬ ਨੂੰ ਸਮਝਦਾ ਹੈ।
ਸੰਤ ਅਨਾੜੀ ਕਦੇ ਨਾ ਬੂਝੈ ਕਥਨੀ ਕਰੇ ਤੈ ਮਾਇਆ ਨਾਲ ਲੂਜੈ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਗਿਆਨ ਦੋ ਪ੍ਰਕਾਰ ਦਾ ਹੈ। ਇੱਕ ਤਾਂ ਹੈ ਅਨਭਵੀ ਗਿਆਨ, ਤੁਸੀਂ ਗੁਰੂ ਦੀ ਕਿਰਪਾ ਨਾਲ ਨਾਮ ਬਾਣੀ ਦਾ ਅਭਿਆਸ ਕੀਤਾ, ਦੈਵੀ ਗੁਣਾਂ ਨੂੰ ਧਾਰਨ ਕਰਕੇ ਗਿਆਨ ਦੀ ਵਿਚਾਰ ਕੀਤੀ ਤੇ ਉਹ ਫਿਰ ਤੁਹਾਨੂੰ ਗਿਆਨ ਪ੍ਰਾਪਤ ਹੁੰਦਾ। ਤੇ ਦੂਸਰਾ ਗਿਆਨ ਉਹ ਹੁੰਦਾ ਹੈ ਜਿਹੜਾ ਕਿਤਾਬਾਂ ਪੜ੍ਹ ਪੜ੍ਹ ਕੇ ਲੋਕਾਂ ਤੋਂ ਸੁਣ ਸੁਣ ਕੇ ਅਸੀਂ ਇਕੱਠਾ ਕਰਦੇ ਹਾਂ, ਉਹ ਗਿਆਨ ਉਹ ਸਾਡੀ ਕਲਿਆਣ ਨਹੀਂ ਕਰ ਸਕਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਅਸੰਤ ਅਨਾੜੀ। ਇੱਕ ਤਾਂ ਅਸੰਤ ਕਹਿੰਦੇ ਨੇ, ਸੰਤ ਅਰਥ ਜਿਹੜਾ ਸੰਤ ਸ਼ਬਦ ਹੈ ਵੀ ਇਹਦਾ ਮਤਲਬ ਉਹ ਹੈ ਜਿਹਦਾ ਮਨ ਸ਼ਾਂਤ ਹੋ ਗਿਆ, ਉਹਨੂੰ ਸੰਤ ਕਿਹਾ ਹੈ। ਉਹਦੀ ਅਵਸਥਾ ਇਹ ਬਾਣੀ ਵਿੱਚ ਲਿਖੀ ਹੈ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਤੇ ਅਸੰਤ ਉਹ ਸੰਤ ਸ਼ਬਦ ਦਾ ਵਿਰੋਧੀ ਹੈ, ਐੜਾ ਲੱਗਿਆ ਨਾ ਅਸੰਤ। ਇਹਦਾ ਅਰਥ ਇਹ ਬਣ ਗਿਆ ਵੀ ਜਿਸਦਾ ਮਨ ਹਮੇਸ਼ਾ ਈਰਖਾ ਦੇ ਵਿੱਚ ਹਉਮੈ ਦੇ ਵਿੱਚ ਸੜਦਾ ਰਹਿੰਦਾ, ਉਹ ਕੌਣ ਹੁੰਦਾ? ਉਹ ਹੈ ਹੰਕਾਰੀ ਪੁਰਸ਼, ਵਿਕਾਰੀ ਪੁਰਸ਼। ਚਾਹੇ ਉਹ ਵਿਦਵਾਨ ਵੀ ਹੈ ਤੇ ਚਾਹੇ ਕਿੰਨਾ ਪੜ੍ਹਿਆ ਲਿਖਿਆ ਵੀ ਹੈ, ਉਹਨੂੰ ਅਸੰਤ ਲਿਖਿਆ ਸਤਿਗੁਰੂ ਨੇ। ਤੇ ਅਨਾੜੀ, ਅਨਾੜੀ ਕਹਿੰਦੇ ਨੇ ਇੱਕ ਤਾਂ ਜਿਹੜੇ ਸਿਆਣੇ ਡਾਕਟਰ ਹੁੰਦੇ ਨੇ ਜਿਹੜੇ ਨਬਜ਼ ਦੇਖ ਕੇ ਬਿਮਾਰੀ ਦੱਸ ਦਿੰਦੇ ਨੇ, ਕਿਉਂਕਿ ਡਾਕਟਰੀ ਦੀ ਡਿਗਰੀ ਲੈਣ ਵਾਸਤੇ ਬੜੀ ਬੜੀ ਭਾਰੀ ਉਹਨਾਂ ਨੂੰ ਮਿਹਨਤ ਕਰਨੀ ਪੈਂਦੀ ਹੈ ਤੇ ਕਈ ਕਈ ਸਾਲਾਂ ਬਾਅਦ ਮਿਹਨਤ ਕਰਕੇ ਉਹ ਡਾਕਟਰ ਬਣਦੇ ਨੇ। ਤੇ ਕਈ ਐਸੇ ਵੀ ਨੀਮ ਹਕੀਮ ਹੁੰਦੇ ਨੇ ਵੀ ਜਿਨ੍ਹਾਂ ਨੂੰ ਨਾ ਤਾਂ ਡਾਕਟਰੀ ਦਾ ਪਤਾ ਹੁੰਦਾ ਹੈ ਅਤੇ ਐਵੇਂ ਉਹ ਦੁਕਾਨਾਂ ਖੋਲ੍ਹ ਕੇ ਬੈਠ ਜਾਂਦੇ ਨੇ ਵੀ ਅਸੀਂ ਵੀ ਡਾਕਟਰ ਹਾਂ ਉਹ ਸਾਡੇ ਕੋਲ, ਅਸੀਂ ਤੁਹਾਡਾ ਇਲਾਜ ਕਰਦੇ ਹਾਂ। ਇਉਂ ਇਹ ਜਿਹੜੇ ਦੋ ਸ਼ਬਦ ਨੇ ਅਸੰਤ ਅਤੇ ਅਨਾੜੀ, ਅਸੰਤ ਕਹਿੰਦੇ ਨੇ ਵੀ ਜਿਹਨੇ ਉੱਤੋਂ ਲੇਬਲ ਤਾਂ ਸੰਤ ਪੁਣੇ ਦਾ ਲਾਇਆ ਹੋਇਆ, ਚੋਲਾ ਚਿੱਟਾ ਪਾਇਆ ਹੋਇਆ ਜਾਂ ਭਗਵਾਂ ਪਾਇਆ ਹੋਇਆ ਕੋਈ ਫਰਕ ਨਹੀਂ, ਅਤੇ ਮਾਲਾ ਵੀ ਪਾਈ ਹੋਈ ਹੈ, ਧਰਮ ਚਿੰਨ੍ਹ ਵੀ ਧਾਰਨ ਕੀਤੇ ਹੋਏ ਨੇ, ਪਰ ਕੇਵਲ ਕਿਤਾਬੀ ਗਿਆਨ ਹੈ, ਸ਼ਾਸਤਰੀ ਗਿਆਨ ਹੈ, ਆਪਣੀ ਕਮਾਈ ਕੋਈ ਨਹੀਂ, ਆਪਣਾ ਅਨੁਭਵ ਕੋਈ ਨਹੀਂ, ਕੋਈ ਆਪਣਾ ਪ੍ਰੈਕਟੀਕਲ ਜੀਵਨ ਕੋਈ ਨਹੀਂ, ਉਹਨੂੰ ਅਸੰਤ ਕਹਿੰਦੇ ਨੇ ਸਤਿਗੁਰੂ। ਅਤੇ ਅਨਾੜੀ ਜਿਹੜੇ ਕਹਿੰਦੇ ਨੇ ਆਓ ਤੁਸੀਂ ਸਾਡੇ ਕੋਲੋਂ ਨਾਮ ਲਓ, ਅਸੀਂ ਤੁਹਾਡੀ ਕਲਿਆਣ ਕਰ ਦੇਵਾਂਗੇ, ਅਸੀਂ ਤੁਹਾਡੀ ਮੁਕਤੀ ਕਰ ਦੇਵਾਂਗੇ, ਜਿਨ੍ਹਾਂ ਨੂੰ ਅਸਲੀ ਜਗਿਆਸੂ ਦੀ ਨਬਈ ਦਾ ਹੀ ਪਤਾ ਨਹੀਂ, ਇਹਨੂੰ ਕੀ ਬਿਮਾਰੀ ਹੈ, ਇਹਨੂੰ ਹਉਮੈ ਦਾ ਰੋਗ ਹੈ, ਅਤੇ ਜਾਂ ਇਸ ਨੂੰ ਅਗਿਆਨ ਦਾ ਰੋਗ ਹੈ, ਕੋਈ ਇਹਨੂੰ ਕਾਮ ਦਾ ਰੋਗ ਹੈ ਜਾਂ ਈਰਖਾ ਦਾ ਰੋਗ ਹੈ, ਮਾਨਸਿਕ ਰੋਗ ਨੇ ਜਿਹੜਾ ਇਹਨਾਂ ਨੂੰ ਤਾਂ ਸਮਝਦੇ ਨਹੀਂ, ਅਤੇ ਉਹ ਕਹਿੰਦੇ ਆਓ ਸਾਡੇ ਕੋਲ ਅਸੀਂ ਤੁਹਾਡੀ ਕਲਿਆਣ ਕਰਾਂਗੇ। ਜਿਹੜੇ ਦੰਭੀ ਪਖੰਡੀ ਭੇਖੀ ਲੋਕਾਂ ਨੂੰ ਇਹ ਅਸੰਤ ਅਨਾੜੀ ਸ਼ਬਦ ਨਾਲ ਗੁਰੂ ਮਹਾਰਾਜ ਨੇ ਇੱਥੇ ਸੰਬੋਧਨ ਕੀਤਾ ਹੈ। ਅਸੰਤ ਅਨਾੜੀ ਕਦੇ ਨਾ ਸੀਜੈ, ਹਜ਼ੂਰ ਕਹਿੰਦੇ ਜਿਹੜਾ ਭਾਈ ਭੇਖੀ ਸੰਤ ਹੈ ਪਰ ਅੰਦਰ ਜਿਸਦੇ ਕੋਈ ਗਿਆਨ ਨਹੀਂ, ਜਿਸਦਾ ਮਨ ਸ਼ਾਂਤ ਨਹੀਂ, ਕੋਈ ਕਮਾਈ ਨਹੀਂ, ਕੋਈ ਅਨੁਭਵ ਨਹੀਂ, ਅਤੇ ਅਨਾੜੀ ਜਿਸਨੇ ਹਾਲੇ ਜਗਿਆਸੂ ਦੀ ਨਬਜ ਨੂੰ ਸਮਝਿਆ ਹੀ ਨਹੀਂ, ਜਿਸਨੂੰ ਬਿਮਾਰੀ ਦਾ ਹੀ ਪਤਾ ਨਹੀਂ, ਉਹ ਇਲਾਜ ਵੀ ਕੀ ਕਰ ਸਕਦਾ ਹੈ? ਜਿਹੜੇ ਐਸੇ ਅਸੰਤ ਅਨਾੜੀ ਪੁਰਸ਼ ਨੇ ਕਦੇ ਨਾ ਸੀਜੈ, ਉਹ ਕਦੇ ਵੀ ਸਹਿਜ ਨਹੀਂ ਸਕਦੇ, ਉਹ ਆਪਣੇ ਜੀਵਨ ਦੇ ਵਿੱਚ ਕਦੇ ਵੀ ਸਫਲਤਾ ਨਹੀਂ ਹਾਸਲ ਕਰ ਸਕਦੇ। ਜਿਹੜੇ ਅਸੰਤ ਪਖੰਡੀ ਲੋਕ ਨੇ ਅਤੇ ਨੀਮ ਹਕੀਮ ਖਤਰਾ ਜਾਣ ਵਾਲੇ ਲੋਕ ਨੇ, ਉਹ ਕਦੇ ਵੀ ਸੰਸਾਰ ਦੇ ਵਿੱਚ ਪਾਈ ਉਹ ਸਫਲਤਾ ਨੂੰ ਨਹੀਂ ਛੋ ਸਕਦੇ, ਉਹ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਲਈ ਬਦਨਾਮੀ ਖੱਟਦੇ ਨੇ ਅਤੇ ਨਾਲ ਹੀ ਆਪਣਾ ਨੁਕਸਾਨ ਕਰਦੇ ਨੇ, ਦੂਜਿਆਂ ਦੀ ਜਾਨ ਦੇ ਨਾਲ ਵੀ ਖਿਲਵਾੜ ਕਰਦੇ ਹਨ। ਕਿਉਂ? ਸਤਿਗੁਰੂ ਕਹਿੰਦੇ ਨੇ ਕਥਨੀ ਕਰੇ, ਉਹ ਕਥਨੀ ਤਾਂ ਕਰਦੇ ਨੇ, ਉਕਤੀ ਜੁਗਤੀ ਦਲੀਲ ਉਹਨਾਂ ਕੋਲ ਵੀ ਹੁੰਦੀ ਹੈ, ਕਥਨੀ ਕਰੇ ਤਾਂ ਮਾਇਆ ਨਾਲ ਲੁਜੈ, ਕਥਨੀ ਤਾਂ ਕਰਦੇ ਨੇ, ਲੋਕਾਂ ਨੂੰ ਗਿਆਨ ਧਿਆਨ ਦੱਸਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਮਾਇਆ ਨਾਲ ਲੁਜੈ, ਅਤੇ ਝਗੜਾ ਮਾਇਆ ਦੇ ਨਾਲ ਹੀ ਕਰਦੇ ਨੇ। ਸਾਨੂੰ ਭੇਟਾ ਘੱਟ ਦਿੱਤੀ ਹੈ, ਸਾਨੂੰ ਤਨਖਾਹ ਜ਼ਿਆਦਾ ਮਿਲਣੀ ਚਾਹੀਦੀ ਹੈ, ਸਾਨੂੰ ਪੱਤੇ ਵੀ ਮਿਲਣੇ ਚਾਹੀਦੇ ਨੇ, ਸਾਨੂੰ ਉਹ ਵੀ ਮਿਲਣਾ ਚਾਹੀਦਾ। ਇਹਦਾ ਮਤਲਬ ਇਹ ਹੈ ਵੀ ਜਿਹੜੇ ਪੜ੍ਹੇ ਲਿਖੇ ਵਿਦਵਾਨ ਲੋਕ ਨੇ ਉਹਨਾਂ ਦੀ ਜ਼ਮੀਰ ਮਰ ਜਾਂਦੀ ਹੈ, ਫਿਰ ਉਹ ਮਾਇਆ ਦੇ ਹੱਥ ਵਿਖ ਜਾਂਦੇ ਨੇ। ਜੋ ਕੁਝ ਉਹਨਾਂ ਦੇ ਪਾਸੋਂ ਕਿਸੇ ਨੇ ਲਿਖਾਉਣਾ ਉਹ ਲਿਖ ਦਿੰਦੇ ਨੇ, ਚਾਹੇ ਗੁਰਬਾਣੀ ਦੇ ਖਿਲਾਫ ਲਿਖਵਾ ਦਿਓ, ਗੁਰੂ ਗ੍ਰੰਥ ਸਾਹਿਬ 'ਤੇ ਟੀਕਾ ਟਿੱਪਣੀ ਕਰਵਾ ਦਿਓ, ਚਾਹੇ ਕਿਸੇ ਹੋਰ ਸਿੱਖ ਸਿਧਾਂਤਾਂ ਦੇ ਉਹਨਾਂ ਦੇ ਪਾਸੋਂ ਗਲਤ ਲਿਖਵਾ ਦਿਓ, ਅਤੇ ਡਿਗਰੀਆਂ ਉਹਨਾਂ ਨੂੰ ਵੀ ਮਿਲ ਜਾਂਦੀਆਂ ਨੇ, ਕਿਉਂਕਿ ਵਕਾਊ ਮਾਲ ਹੁੰਦਾ, ਅਤੇ ਤੁਸੀਂ ਜਿੱਦੋਂ ਮਰਜ਼ੀ ਇਹ ਕੰਮ ਕਰਵਾ ਲਓ, ਪਰ ਸਿੱਧਕ ਭਰੋਸੇ ਵਾਲੇ ਬਹੁਤ ਘੱਟ ਸਾਨੂੰ ਵਿਦਵਾਨ ਮਿਲਦੇ ਨੇ। ਹਜ਼ੂਰ ਕਹਿੰਦੇ ਨੇ ਕੋਈ ਵਿਰਲੇ ਨੇ, ਡਾਕਟਰ ਭਾਈ ਵੀਰ ਸਿੰਘ ਜੀ ਵਰਗੇ, ਪ੍ਰਿੰਸੀਪਲ ਜੋਧ ਸਿੰਘ ਵਰਗੇ, ਰਘੁਵੀਰ ਸਿੰਘ ਬੀਰ ਵਰਗੇ ਵਿਰਲੇ ਨੇ ਜਿਹੜੇ ਭਾਈ ਆਪਣਾ ਸਿੱਖੀ ਸਦਕ ਪਾਲਦੇ ਨੇ, ਨਾਲ ਗੁਰਬਾਣੀ ਦੀ ਸੇਵਾ ਵੀ ਕਰਦੇ ਨੇ, ਅਮਲੀ ਜੀਵਨ ਅਤੇ ਅਭਿਆਸੀ ਜੀਵਨ ਵੀ ਨਾਲ ਕਮਾਉਂਦੇ ਨੇ। ਉਹਨਾਂ ਦੇ ਮੁਕਾਬਲੇ 'ਤੇ ਜਿਹੜੇ ਆਸਾਨ ਅਤੇ ਅਨਾੜੀ ਬੰਦੇ ਨੇ, ਭੇਖੀ ਅਤੇ ਪਖੰਡੀ ਲੋਕ ਨੇ, ਉਹ ਕਦੇ ਵੀ ਜੀਵਨ ਦੇ ਵਿੱਚ ਸਫਲਤਾ ਨਹੀਂ ਹਾਸਲ ਕਰ ਸਕਦੇ, ਕਿਉਂਕਿ ਉਹ ਕੇਵਲ ਕਥਨੀ ਕਰਦੇ ਨੇ, ਉਹਨਾਂ ਕੋਲ ਦਲੀਲ ਹੁੰਦੀ ਹੈ ਪਰ ਅੰਦਰੋਂ ਮਾਇਆ ਦਾ ਮੋਹ ਨਹੀਂ ਟੁੱਟਦਾ, ਤੇ ਮਾਇਆ ਦੇ ਨਾਲ ਹੀ ਝਗੜਾ ਕਰਦੇ ਰਹਿੰਦੇ ਹਨ।
ਅੰਧ ਅਗਿਆਨੀ ਕਦੇ ਨਾ ਸੀਜੈ,
ਹਜ਼ੂਰ ਕਹਿੰਦੇ ਨੇ ਜਿਹੜੇ ਭਾਈ ਕੇਵਲ ਚੁੰਚ ਗਿਆਨੀ ਨੇ, ਜਿਨ੍ਹਾਂ ਕੋਲੇ ਕਿਤਾਬੀ ਗਿਆਨ ਹੈ, ਉਹ ਵੀ ਅੰਧ ਅਗਿਆਨੀ, ਉਹ ਵੀ ਅੰਨੇ ਹਨ ਅਗਿਆਨੀ ਪੁਰਸ਼, ਕਿਉਂਕਿ ਆਪਣਾ ਅਨੁਭਵ ਤੇ ਕੋਈ ਨਹੀਂ ਨਾ ਹੈ, ਅੰਦਰੋਂ ਤਾਂ ਅੰਨੇ ਹੀ ਨੇ। ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਣ ਨਾਹੇ, ਅੰਧੇ ਸਹੀ ਨਾਨਕਾ ਜੇ ਖਸਮੋ ਕੁੱਥੇ ਜਾਹੇ। ਅੰਧ ਅਗਿਆਨੀ ਕਦੇ ਨਾ ਸੀਜੈ, ਵੀ ਜਿਹੜਾ ਅੰਨਾ ਅਗਿਆਨੀ ਪੁਰਸ਼ ਹੈ ਉਹ ਕਦੇ ਵੀ ਸੀਜਾ ਦਾ ਅਰਥ ਮੁਕਤ ਨਹੀਂ ਹੋ ਸਕਦਾ।
ਇਸ ਯੁੱਗ ਮਹਿ ਰਾਮ ਨਾਮ ਨਿਸਤਾਰਾ, ਵਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਸ ਕਲਯੁੱਗ ਦੇ ਵਿੱਚ ਤਾਂ ਵਾਹਿਗੁਰੂ ਦੇ ਨਾਮ ਦੇ ਨਾਲ ਹੀ ਨਿਸਤਾਰਾ ਹੁੰਦਾ ਹੈ। ਭਗਤ ਕਬੀਰ ਜੀ ਦੇ ਬੜੇ ਉੱਤਮ ਬਚਨ ਨੇ, ਉਹ ਕਹਿੰਦੇ ਨੇ ਹਰ ਕਾ ਨਾਮ ਨਾ ਜਪਸ ਗੁਆਰਾ, ਕਿਆ ਸੋਚਾ ਹੈ ਬਾਰੰਬਾਰਾ। ਕੋਈ ਪੜ੍ਹਿਆ ਲਿਖਿਆ ਪੰਡਿਤ ਆ ਗਿਆ, ਉਹਦੇ ਕੋਲ ਗਿਆਨ ਬੜਾ ਸੀ ਅਤੇ ਬੜੀਆਂ ਉਕਤੀਆਂ ਜੁਕਤੀਆਂ ਨੂੰ ਸੋਚਦਾ ਰਹਿੰਦਾ, ਪਰ ਭਗਤ ਜੀ ਕਹਿੰਦੇ ਨੇ, ਉਹ ਮੂਰਖਾ ਤੂੰ ਹੋਰ ਤੇ ਸੋਚਾਂ ਸੋਚਦਾ ਰਹਿੰਦਾ, ਪਰ ਕਦੇ ਨਾਮ ਵੀ ਜਪ ਲੈ। ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀ ਹੈ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ। ਜੇ ਅੰਦਰ ਸ਼ਾਂਤੀ ਨਹੀਂ ਆਈ, ਤੇਰੀ ਵਿਦਿਆ ਕਿਸ ਕੰਮ ਹੋਈ? ਅੰਦਰੋਂ ਸਹਿਜ ਦੀ ਅਵਸਥਾ ਨਾ ਬਣੀ, ਅਨਪਵੀ ਗਿਆਨ ਨਾ ਪ੍ਰਗਟ ਹੋਇਆ, ਤੇਰੀ ਵਿਦਿਆ ਬੇਕਾਰ ਹੈ। ਅਤੇ ਅਸਲੀ ਸਤਿਗੁਰੂ ਕਹਿੰਦੇ ਨੇ, ਇਸ ਕਲਯੁੱਗ ਦੇ ਵਿੱਚ ਤਾਂ ਨਾਮ ਦੇ ਨਾਲ ਹੀ ਨਿਸਤਾਰਾ ਹੁੰਦਾ। ਵਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ, ਗੁਰੂ ਸ਼ਬਦ ਰਾਹੀਂ ਵਿਚਾਰ ਕਰਕੇ ਕੋਈ ਵਿਰਲਾ ਹੀ ਉਸ ਨਾਮ ਦੀ ਦਾਤ ਨੂੰ ਪ੍ਰਾਪਤ ਕਰਦਾ, ਭਾਵ ਗੁਰੂ ਵਾਲਾ ਹੋ ਕੇ ਨਾਮ ਦੀ ਕਮਾਈ ਕਰਕੇ ਫਿਰ ਉਹ ਆਪਣੀ ਕਲਿਆਣ ਕਰ ਲੈਂਦਾ ਹੈ।
ਆਪ ਤਰੈ ਸਗਲੇ ਕੁੱਲ ਉਧਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਮੁਖ ਵਿਅਕਤੀ ਹੈ, ਜਿਹਦੇ ਕੋਲੇ ਨਾਮ ਹੈ, ਅਮਲੀ ਜੀਵਨ ਹੈ, ਉਹ ਆਪ ਵੀ ਤਰ ਜਾਂਦਾ ਹੈ ਤੇ ਸਗਲੇ ਕੁੱਲ ਉਧਾਰਾ, ਸਾਰੀਆਂ ਕੁਲਾਂ ਦਾ ਵੀ ਉਧਾਰ ਕਰ ਲੈਂਦਾ ਹੈ।
ਇਸ ਕਲਯੁਗ ਮਹਿ ਕਰਮ ਧਰਮ ਨਾ ਕੋਈ, ਕਲੀ ਕਾ ਜਨਮ ਚੰਡਾਲ ਕੈ ਘਰ ਹੋਈ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਈ ਇਸ ਕਲਯੁਗ ਦੇ ਵਿੱਚ ਤਾਂ ਕੋਈ ਵੀ ਕਰਮ ਧਰਮ ਸਫਲ ਨਹੀਂ ਹੁੰਦਾ। ਤੁਸੀਂ ਕੋਈ ਵੀ ਧਰਮ ਕਰਮ ਕਰੋ ਤੇ ਕਲਯੁਗ ਆ ਕੇ ਕੋਈ ਨਾ ਕੋਈ ਵਿਘਨ ਪਾ ਹੀ ਦਿੰਦਾ। ਇਸ ਕਲਯੁਗ ਮੈਂ ਕਰਮ ਧਰਮ ਨਾ ਕੋਈ, ਇਸ ਕਲਯੁਗ ਦੇ ਵਿੱਚ ਵੀ ਕੋਈ ਵੀ ਕੀਤਾ ਧਰਮ ਕਰਮ ਸਫਲ ਨਹੀਂ ਹੁੰਦਾ। ਕਿਉਂ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਇਹ ਗੱਲ ਬਾਰ ਬਾਰ ਸਾਨੂੰ ਸਮਝਾਈ ਹੈ, ਸਤਯੁਗ ਸਤ, ਤੇਤਾ ਜਗੀ, ਦੁਆਪਰ ਪੂਜਾ ਚਾਰ, ਤਿੰਨੋਂ ਯੁਗ ਤਿੰਨੋਂ ਦਿੜੇ, ਕਲ ਕੇਵਲ ਨਾਮ ਆਧਾਰ। ਇਹ ਜਿਹੜੇ ਪਿਛਲੇ ਯੁਗਾਂ ਦੇ ਧਰਮ ਕਰਮ ਨੇ, ਹੁਣ ਨਹੀਂ ਇਹ ਸਫਲ ਹੋ ਸਕਦੇ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਜੋ ਜਿਹੜਾ ਵੀ ਦਾਣਾ ਸਾਬਤ ਹੋਵੇ ਉਹੀ ਉੱਗਦਾ ਹੈ। ਅਬ ਕਿਉਂ ਉੱਗਵੇ ਦਾਲ, ਅਤੇ ਜਿਹੜੇ ਹੁਣ ਦਾਲ ਹੋ ਗਏ ਨੇ, ਦੋ ਫਾੜ ਦਾਣੇ ਹੋ ਗਏ ਨੇ, ਉਹ ਨਹੀਂ ਉੱਗ ਸਕਦੇ। ਜਿਹੜੇ ਪਿਛਲੇ ਧਰਮ ਕਰਮ ਨੇ ਯੁਗਾਂ ਦੇ, ਹੁਣ ਨਹੀਂ ਕਲਯੁਗ ਦੇ ਵਿੱਚ ਸਫਲ ਹੋ ਸਕਦੇ। ਆ ਜਿਵੇਂ ਕਈ ਯੋਗ ਕਰਦੇ ਫਿਰਦੇ ਨੇ, ਕੋਈ ਹੋਰ ਤਪ, ਯੱਗ, ਤੀਰਥ, ਇਸ਼ਨਾਨ, ਇਤਾਦਕ ਹੋਰ ਜਿਹੜੇ ਧਰਮ ਕਰਮ ਕਰਦੇ ਨੇ, ਪਰ ਉਹ ਕਲਯੁਗ ਦੇ ਵਿੱਚ ਸਫਲ ਨਹੀਂ ਹੁੰਦੇ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਬਈ ਤੁਸੀਂ ਨਾਮ ਜਪੋ, ਨਾਮ ਦੇ ਨਾਲ ਤੁਹਾਡਾ ਉਧਾਰ ਹੋਣਾ। ਇਸ ਕਲਯੁਗ ਦੇ ਵਿੱਚ ਪਿਛਲੇ ਕੀਤੇ ਧਰਮਾਂ ਕਰਮਾਂ ਦਾ ਕੋਈ ਵੀ ਲਾਭ ਨਹੀਂ ਹੋ ਸਕਦਾ। ਕਲੀ ਕਾ ਜਨਮ ਚੰਡਾਲ ਕਹਿ ਕਰ ਹੋਈ, ਕਿਉਂਕਿ ਕਲੀ ਕਾ ਜਨਮ, ਜਿਹੜਾ ਇਸ ਕਲਯੁਗ ਦਾ ਜਨਮ ਹੈ, ਇਹ ਚੰਡਾਲ ਦੇ ਘਰੇ ਹੋਇਆ। ਇਹ ਜਿਹੜਾ ਕਲਯੁਗ ਹੈ ਨਾ, ਇਹ ਚੰਡਾਲ ਦੇ ਘਰੇ ਜੰਮਿਆ, ਇਸ ਲਈ ਇਹਦੇ ਵਿੱਚ ਕੀਤਾ ਧਰਮ ਕਰਮ ਪਿਛਲੇ ਯੁਗਾਂ ਦਾ ਕੋਈ ਫਲੀਭੂਤ ਨਹੀਂ ਹੋ ਸਕਦਾ। ਇਹਦੇ ਵਿੱਚ ਤਾਂ ਨਾਮ ਹੀ ਹੈ, ਇਹੀ ਸਾਡੀ ਕਲਿਆਣ ਕਰ ਸਕਦਾ। ਇਹ ਜਿਹੜੀ ਪੰਕਤੀ ਹੈ ਨਾ, ਕਲੀ ਕਾ ਜਨਮ ਚੰਡਾਲ ਕਹਿ ਘਰ ਹੋਈ, ਇਹਦੇ ਉੱਤੇ ਇੱਕ ਪੌਰਾਣਿਕ ਸਾਖੀ ਲਿਖੀ ਮਿਲਦੀ ਹੈ। ਕਹਿੰਦੇ ਨੇ, ਇੱਕ ਕੇਵਲ ਨਾਮ ਕਰਕੇ ਰਿਸ਼ੀ ਸੀ, ਉਹ ਬੜਾ ਤਪਸਵੀ ਸੀ, ਬੜੀ ਉਸਦੀ ਭਗਤੀ ਸੀ, ਔਰ ਉਹਦੀ ਭਗਤੀ ਦੇ ਤੇਜ ਪ੍ਰਤਾਪ ਦਾ ਸਦਕਾ ਜਿੰਨੇ ਵੀ ਉਸ ਜੰਗਲ ਦੇ ਵਿੱਚ ਜਾਨਵਰ ਰਹਿੰਦੇ ਸਨ, ਚਾਹੇ ਹਰਣ ਨੇ ਚਾਹੇ ਸ਼ੇਰ ਸਨ, ਉਹ ਆਪਣੇ ਵਿਰੋਧੀ ਸੁਭਾਵ ਨੂੰ ਛੱਡ ਕੇ ਸਾਰੇ ਸ਼ਾਂਤ ਚਿੱਤ ਹੋ ਕੇ ਵਿਚਰਦੇ ਸਨ, ਕੋਈ ਕਿਸੇ ਦਾ ਡਰ ਨਹੀਂ ਸੀ। ਇਸ ਤਰ੍ਹਾਂ ਦੀ ਅਵਸਥਾ ਦੇ ਵਿੱਚ ਔਰ ਉੱਥੋਂ ਦਾ ਵਾਤਾਵਰਣ ਬਣਿਆ ਹੋਇਆ ਸੀ। ਕਹਿੰਦੇ ਨੇ, ਉੱਥੇ ਇੱਕ ਕਲਯੁਗ ਨਾਮ ਦਾ ਰਾਜਾ ਉੱਥੇ ਆਇਆ ਅਤੇ ਉਸਨੇ ਦੇਖਿਆ ਵੀ ਇੱਥੇ ਜੰਗਲ ਬਹੁਤ ਸੋਹਣਾ ਹੈ, ਹਰਨ ਵੀ ਚੰਗੇ ਪਲੇ ਹੋਏ ਨੇ, ਅਤੇ ਉਹ ਆ ਕੇ ਰਿਸ਼ੀ ਨੂੰ ਕਹਿਣ ਲੱਗਿਆ, ਕਹਿੰਦਾ ਦੇਖੋ ਵੀ ਇਹ ਹਰਨ ਕਿੰਨੇ ਸੋਹਣੇ ਨੇ, ਅਤੇ ਇਹ ਛੱਕ ਛੱਕ ਕੇ ਘਾਹ ਪੱਠਾ ਕਿੰਨੇ ਰਿਸ਼ਟ ਪੁਸ਼ਟ ਹੋਏ ਨੇ, ਜੇ ਤੁਸੀਂ ਮੈਨੂੰ ਇਹਨਾਂ ਦਾ ਮਾਸ ਖਾਣ ਦੀ ਆਗਿਆ ਦੇ ਦਿਓ। ਅਤੇ ਰਿਸ਼ੀ ਮੁਨੀ ਕਹਿਣ ਲੱਗਾ ਵੀ ਇਹ ਗੱਲ ਨਹੀਂ ਹੋ ਸਕਦੀ, ਪਰ ਇਹ ਨਾ ਮੰਨਿਆ। ਇਸ ਨੇ ਮੱਲੋ ਮੱਲੀ ਜਾ ਕੇ ਹਰਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਉਸ ਰਿਸ਼ੀ ਨੇ ਸਰਾਫ ਦੇ ਦਿੱਤਾ, ਕਹਿੰਦਾ ਤੂੰ ਮੇਰਾ ਬਚਨ ਨਹੀਂ ਮੰਨਿਆ ਤੇ ਤੇਰੀ ਦ੍ਰਿਸ਼ਟੀ ਇਹਨਾਂ ਹਰਨਾਂ ਨੂੰ ਜਾਨਵਰਾਂ ਨੂੰ ਮਾਰਨ ਦੇ ਵਿੱਚ ਲੱਗ ਗਈ ਹੈ, ਇਸ ਲਈ ਤੈਨੂੰ ਹੁਣ ਚੰਡਾਲਾਂ ਦੇ ਘਰੇ ਜਨਮ ਲੈਣਾ ਪਵੇਗਾ। ਉਸ ਰਿਸ਼ੀ ਦੇ ਸਰਾਫ ਦੇ ਨਾਲ ਕਹਿੰਦੇ ਉਸ ਕਲਯੁਗ ਨਾਮ ਦੇ ਰਾਜੇ ਨੂੰ ਚੰਡਾਲਾਂ ਦੇ ਘਰੇ ਚੂੜਿਆਂ ਦੇ ਘਰੇ ਜਨਮ ਲੈਣਾ ਪਿਆ ਸੀ। ਕਲੀ ਕਾ ਜਨਮ ਚੰਡਾਲ ਕਹਿ ਕਰ ਹੋਈ, ਔਰ ਇੱਕ ਪੁਰਾਣਿਕ ਸਾਖੀ ਹੈ ਉਹਦੇ ਵੱਲ ਇਹ ਪੰਕਤੀ ਦੇ ਉੱਤੇ ਕੁਛ ਵਿਆਖਿਆ ਲਿਖੀ ਹੋਈ ਹੈ, ਪਰ ਇਹਦਾ ਜਿਹੜਾ ਅਸਲੀ ਸਿਧਾਂਤ ਹੈ ਇਸ ਪੰਕਤੀ ਦਾ, ਕਲੀ ਕਾ ਜਨਮ ਚੰਡਾਲ ਕਹਿ ਕਰ ਹੋਈ, ਕਲਯੁਗ ਦਾ ਜਨਮ ਚੰਡਾਲ ਦੇ ਘਰੇ ਹੁੰਦਾ। ਅਤੇ ਗੁਰਬਾਣੀ ਵਿੱਚ ਚੰਡਾਲ ਕਿਸ ਨੂੰ ਕਿਹਾ ਹੈ, ਬਸੈ ਕ੍ਰੋਧ ਸਰੀਰ ਚੰਡਾਰਾ, ਕ੍ਰੋਧ ਨੂੰ ਚੰਡਾਲ ਦਾ ਰੂਪ ਕਿਹਾ ਹੈ, ਜਿਹੜਾ ਗੁੱਸਾ ਹੈ ਨਾ ਇਹ ਚੰਡਾਲ ਹੈ। ਅਤੇ ਜਦੋਂ ਆਦਮੀ ਨੂੰ ਗੁੱਸਾ ਆ ਜਾਵੇ ਤਾਂ ਫਿਰ ਉਸ ਵੇਲੇ ਕਲਯੁਗ ਪੈਦਾ ਹੋ ਜਾਂਦਾ। ਕਲਯੁਗ ਤੋਂ ਮੁਰਾਦ ਹੈ ਸਾਡੇ ਅੰਦਰ ਜਿਹੜੀ ਕਲਪਨਾ, ਝਗੜਾ ਅਤੇ ਬੁਰੇ ਖਿਆਲ ਸਾਡੇ ਮਨ ਵਿੱਚ ਪੈਦਾ ਹੁੰਦੇ ਨੇ। ਜਦੋਂ ਸਾਡੇ ਮਨ ਵਿੱਚ ਕ੍ਰੋਧ ਆਉਂਦਾ ਅਸੀਂ ਕਿਸੇ ਨੂੰ ਮਾਰਨ ਦੇ ਲਈ ਤਿਆਰ ਹੋ ਜਾਂਦੇ। ਇਸ ਲਈ ਕਲਯੁਗ ਜਿਹੜੀ ਅੰਦਰਲਾ ਜਿਹੜਾ ਸਾਡਾ ਮਨ ਦੀ ਅਸ਼ਾਂਤ ਅਵਸਥਾ ਹੁੰਦੀ ਹੈ ਨਾ, ਜਦੋਂ ਸਾਡਾ ਮਨ ਬੇਕਾਬੂ ਹੋ ਜਾਂਦਾ ਹੈ ਤੇ ਇਹੀ ਇੱਕ ਕਲਯੁਗ ਦਾ ਇੱਕ ਪ੍ਰਤੱਖ ਇੱਕ ਚਿੱਤਰ ਹੁੰਦਾ ਹੈ। ਇਸੇ ਲਈ ਇੱਥੇ ਇਸ ਪੰਕਤੀ ਦਾ ਅਰਥ ਸਿਧਾਂਤ ਰੂਪ ਅਰਥ ਇਹ ਵੀ ਹੈ, ਕਲੀ ਕਾ ਜਨਮ ਚੰਡਾਲ ਕਹਿ ਕਰ ਹੋਈ, ਵੀ ਇਸ ਕਲਯੁਗ ਦਾ ਜਨਮ ਚੰਡਾਲ ਦੇ ਕਰ ਹੁੰਦਾ ਹੈ। ਭਾਵ ਜਿਸ ਹਿਰਦੇ ਵਿੱਚ ਕ੍ਰੋਧ ਪੈਦਾ ਹੋਵੇ ਵੀ ਉੱਥੇ ਕਲਯੁਗ ਪ੍ਰਗਟ ਹੋ ਜਾਂਦਾ, ਉੱਥੇ ਫਿਰ ਆਦਮੀ ਭੈੜੇ ਤੋਂ ਭੈੜੇ ਪਾਪ ਵੀ, ਕਾਰੇ ਵੀ, ਕਤਲ ਵੀ ਕਰਦਾ, ਹੋਰ ਵੀ ਲੁੱਟਾਂ ਖੋਹਾਂ ਕਰਦਾ, ਕਿਉਂਕਿ ਕ੍ਰੋਧਵਸ਼ ਆਦਮੀ ਸਾਰਾ ਬੁਰੇ ਕੰਮ ਕਰਦਾ। ਇਸੇ ਲਈ ਇਸ ਕਲਯੁਗ ਦਾ ਜਨਮ ਚੰਡਾਲ ਦੇ ਘਰੇ ਵੀ ਹੋਇਆ, ਭਾਵ ਕ੍ਰੋਧ ਦੇ ਕਾਰਨ ਹੀ ਇਹ ਕਲਯੁਗ ਅੱਗੇ ਪੈਦਾ ਹੁੰਦਾ ਹੈ।
ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਗੱਲ ਯਾਦ ਰੱਖੋ, ਸਮਾਂ ਕਲਯੁਗ ਦਾ ਹੈ, ਇਹਦੇ ਵਿੱਚ ਪਿਛਲੇ ਯੁਗਾਂ ਦੇ ਧਰਮ ਕਰਮ ਕਦੇ ਸਫਲ ਨਹੀਂ ਹੋ ਸਕਦੇ। ਇੱਥੇ ਨਾਮ ਹੀ ਹੈ, ਨਾਨਕ ਨਾਮ ਬਿਨਾਂ ਕੋ ਮੁਕਤ ਨਾ ਹੋਈ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕੋਈ ਮੁਕਤ ਨਹੀਂ ਹੋ ਸਕਦਾ।
ਗੌੜੀ ਮਹੱਲਾ ਤੀਜਾ ਗੁਆਰੇਰੀ, ਸੱਚਾ ਅਮਰ ਸੱਚਾ ਪਾਤਸ਼ਾਹ, ਮਨ ਸਾਚਾ ਰਾਤੇ ਹਰ ਵੇ ਪਰਵਾਹ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ, ਦੁਨੀਆ ਸਾਗਰ ਦੁੱਤਰ ਕਹੀਆ ਕਿਉਂ ਕਰ ਪਾਈਐ ਪਾਰੋ, ਇਹ ਜਿਹੜਾ ਸੰਸਾਰ ਭਵ ਜਲ ਹੈ ਇਸ ਨੂੰ ਤਰਨਾ ਬਹੁਤ ਔਖਾ ਹੈ, ਇਸ ਨੂੰ ਕਿਵੇਂ ਪਾਰ ਕੀਤਾ ਜਾਵੇ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਦਾ ਜਵਾਬ ਦਿੰਦੇ ਨੇ, ਸੁਣ ਮਨ ਮੇਰੇ ਸ਼ਬਦ ਵਿਚਾਰ, ਰਾਮ ਜਪ ਹੋ ਭਵ ਜਲ ਉਤਰ ਹੋ ਪਾਰ। ਰਹਾਓ ਬੜੇ ਸਪਸ਼ਟ ਤੇ ਸਰਲ ਸ਼ਬਦਾਂ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਸਾਨੂੰ ਸਮਝਾਇਆ ਹੈ, ਸੁਣ ਮਨ ਮੇਰੇ ਸ਼ਬਦ ਵਿਚਾਰ, ਕਿ ਐ ਮੇਰੇ ਮਨ ਤੂੰ ਗੁਰੂ ਸ਼ਬਦ ਦੀ ਵਿਚਾਰ ਨੂੰ ਸੁਣ, ਇਹਦੇ ਨਾਲ ਨਾਲ ਰਾਮ ਜਪ ਹੋ, ਗੁਰਬਾਣੀ ਵਿੱਚ ਨਾਮ ਦੀ ਮਹਿਮਾ ਹੈ, ਤੂੰ ਵਾਹਿਗੁਰੂ ਦੇ ਨਾਮ ਨੂੰ ਵੀ ਜਪ, ਭਵ ਜਲ ਉਤਰ ਹੋ ਪਾਰ, ਇਸ ਢੰਗ ਦੇ ਨਾਲ ਤੁਸੀਂ ਭਵ ਸਾਗਰ ਤੋਂ ਪਾਰ ਉਤਰ ਸਕਦੇ ਹੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਾਮ ਦੇ ਨਾਲ ਹੀ ਸੰਸਾਰ ਸਮੁੰਦਰ ਨੂੰ ਤਰਨ ਦੇ ਲਈ ਮਨ ਨੂੰ ਪ੍ਰੇਰਣਾ ਦਿੱਤੀ ਹੈ। ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਗੌੜੀ ਰਾਗ ਦੀ ਗੁਆਰੇਰੀ ਜਾਤੀ ਵਿੱਚ ਸ਼ਬਦ ਉਚਾਰਨ ਕਰ ਰਹੇ ਹਨ। ਸੱਚਾ ਅਮਰ ਸੱਚਾ ਪਾਤਸ਼ਾਹ, ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਹੈ। ਦੁਨੀਆਂ ਦੇ ਪਾਤਸ਼ਾਹ ਤਾਂ ਝੂਠੇ ਨੇ, ਪਰ ਵਾਹਿਗੁਰੂ ਦੀ ਸਲਤਨਤ ਹਮੇਸ਼ਾ ਹੀ ਰਹਿਣ ਵਾਲੀ ਹੈ, ਇਸ ਲਈ ਉਹ ਸੱਚਾ ਪਾਤਸ਼ਾਹ ਹੈ, ਸੱਚਾ ਅਮਰ, ਅਤੇ ਉਹਦਾ ਹੁਕਮ ਵੀ ਸੱਚਾ ਹੈ। ਮਨ ਸਾਚਾ ਰਾਤੇ ਹਰ ਵੇ ਪਰਵਾਹ, ਹਜ਼ੂਰ ਕਹਿੰਦੇ ਨੇ ਜਿਹੜੇ ਮਨ ਕਰਕੇ ਉਹ ਸੱਚੇ ਅਤੇ ਬੇਪਰਵਾਹ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਜਾਂਦੇ ਨੇ, ਫਿਰ ਉਹਨਾਂ ਤੇ ਅਕਾਲ ਪੁਰਖ ਵਾਹਿਗੁਰੂ ਦੀ ਨਜ਼ਰ ਹੁੰਦੀ ਹੈ।
ਸੱਚੇ ਮਹਿਲ ਸੱਚ ਨਾਮ ਸਮਾਹ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਵਾਹਿਗੁਰੂ ਦੇ ਸੱਚੇ ਮਹਿਲ ਦੇ ਅੰਦਰ ਸੱਚ ਨਾਮ ਸਮਾਹੋ, ਸੱਚੇ ਨਾਮ ਰਾਹੀਂ ਹੀ ਸਮਾਇਆ ਜਾਂਦਾ। ਤੁਸੀਂ ਨਾਮ ਜਪੋ, ਨਾਮ ਜਪ ਕੇ ਵਾਹਿਗੁਰੂ ਦੇ ਸੱਚਖੰਡ ਵਿੱਚ ਪਹੁੰਚ ਸਕਦੇ ਹੋ। ਜਪਜੀ ਸਾਹਿਬ ਬਾਣੀ ਵਿੱਚ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਬੜੇ ਸੁੰਦਰ ਬਚਨ ਨੇ। ਵੱਡਾ ਸਾਹਿਬ ਉੱਚਾ ਥਾਉਂ, ਉੱਚੇ ਉੱਪਰ ਉੱਚਾ ਨਾਮ। ਉਹ ਵਾਹਿਗੁਰੂ ਸਭ ਤੋਂ ਵੱਡਾ ਸਾਹਿਬ ਹੈ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ। ਅਤੇ ਉਹਦਾ ਅਸਥਾਨ ਜਿੱਥੇ ਉਹ ਰਹਿੰਦਾ ਨਾ, ਉਹ ਬਹੁਤ ਉੱਚਾ ਹੈ। ਅਤੇ ਨਾਲ ਹੀ ਸਤਿਗੁਰੂ ਕਹਿੰਦੇ ਨੇ, ਉੱਚੇ ਉੱਪਰ ਉੱਚਾ ਨਾਂ। ਉਸ ਉੱਚੇ ਅਸਥਾਨ ਸੱਚਖੰਡ ਦੇ ਵਿੱਚ ਜਾਣ ਵਾਸਤੇ ਉਸ ਵਾਹਿਗੁਰੂ ਦਾ ਨਾਮ ਹੀ ਉੱਚਾ ਸਾਧਨ ਹੈ। ਤੁਸੀਂ ਨਾਮ ਜਪ ਕੇ ਹੀ ਉਸ ਵਾਹਿਗੁਰੂ ਦੇ ਸੱਚਖੰਡ ਵਿੱਚ ਜਾ ਸਕਦੇ ਹੋ। ਉਹੀ ਸਿਧਾਂਤ ਇੱਥੇ ਗੁਰੂ ਅਮਰਦਾਸ ਮਹਾਰਾਜ ਪ੍ਰਗਟਾ ਰਹੇ ਹਨ। ਸੱਚਾ ਮਹਿਲ ਸੱਚ ਨਾਮ ਸਮਾਹੋ। ਤੁਸੀਂ ਸੱਚੇ ਨਾਮ ਕਰਕੇ ਹੀ ਉਸ ਵਾਹਿਗੁਰੂ ਦੇ ਸੱਚੇ ਮਹਿਲ ਵਿੱਚ ਸਮਾ ਸਕਦੇ ਹੋ।
ਸੁਣ ਮਨ ਮੇਰੇ ਸ਼ਬਦ ਵਿਚਾਰ, ਰਾਮ ਜਪੋ ਭਵ ਜਲ ਉਤਰੋ ਪਾਰ ਰਹਾਉ। ਪਰਮੇ ਆਵੈ ਪਰਮੇ ਜਾਏ, ਇਹ ਜਗ ਜਨਮਿਆ ਦੂਜੈ ਪਾਏ।
ਰਹਾਉ ਦੀਆਂ ਪੰਕਤੀਆਂ ਵਿੱਚ ਕੇਂਦਰੀ ਸਿਧਾਂਤ ਹੁੰਦਾ ਹੈ। ਸਤਿਗੁਰੂ ਮਨ ਨੂੰ ਸੰਬੋਧਨ ਕਰਕੇ ਸਿੱਖਿਆ ਦਿੰਦੇ ਨੇ ਕਿ ਐ ਮੇਰੇ ਮਨ, ਤੂੰ ਸ਼ਬਦ ਦੀ ਵਿਚਾਰ ਨੂੰ ਸੁਣ। ਅਤੇ ਉਹਦਾ ਸਿਧਾਂਤ ਇਹ ਹੈ ਨਾਮ ਜਪਣਾ। ਤੂੰ ਨਾਮ ਜਪ, ਭਵ ਸਾਗਰ ਤੋਂ ਪਾਰ ਹੋ ਜਾ। ਰਹਾਉ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਪਰਮੇ ਆਵੇ ਪਰਮੇ ਜਾਏ। ਇਹ ਮਹਾਰਾਜ, ਇਹ ਜਿਹੜਾ ਜੀਵ ਹੈ ਇਸ ਸੰਸਾਰ ਦੇ ਵਿੱਚ ਕਿਉਂ ਆਉਂਦਾ ਜਾਂਦਾ ਰਹਿੰਦਾ, ਇਹਦਾ ਕੀ ਕਾਰਨ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦਾ ਕਾਰਨ ਦੱਸਦੇ ਨੇ, ਭਰਮੇ ਆਵੇ ਭਰਮੇ ਜਾਏ। ਇਹ ਜੀਵ ਭਰਮ ਦੇ ਵਿੱਚ ਹੀ ਆਉਂਦਾ ਹੈ ਅਤੇ ਭਰਮ ਦੇ ਵਿੱਚ ਹੀ ਚਲਿਆ ਜਾਂਦਾ। ਭਾਵ ਇਸ ਨੂੰ ਆਪਣੇ ਮੂਲ ਰੂਪ ਦੀ ਸੋਝ ਹੀ ਨਹੀਂ ਪੈਂਦੀ, ਇਹਨੂੰ ਆਪਣੇ ਜੀਵਨ ਦੇ ਮਨੋਰਥ ਦਾ ਵੀ ਪਤਾ ਨਹੀਂ ਲੱਗਦਾ। ਬਸ ਪਦਾਰਥਾਂ ਦੇ ਮੋਹ ਦੇ ਵਿੱਚ, ਮਾਇਆ ਦੇ ਮੋਹ ਦੇ ਵਿੱਚ ਹੀ ਫਸਿਆ ਰਹਿੰਦਾ। ਇਹ ਮਨੁੱਖ ਇਹੀ ਸਮਝਦਾ ਹੈ, ਆਹ ਜਗ ਮਿੱਠਾ ਅਗਲਾ ਕਿਹਨੇ ਡਿੱਠਾ। ਬਸ ਇਹੀ ਇੱਕ ਭਰਮ ਹੈ ਵੀ ਸੰਸਾਰ ਸੱਤ ਹੈ, ਵੀ ਇਹਦੇ ਵਿੱਚ ਮੈਂ ਵੀ ਹਮੇਸ਼ਾ ਹੀ ਰਹਿਣਾ। ਇਸ ਭਰਮ ਦੇ ਵਿੱਚ ਹੀ ਮੁੜ ਮੁੜ ਕੇ ਆਉਂਦਾ, ਭਰਮ ਦੇ ਵਿੱਚ ਹੀ ਚਲਿਆ ਜਾਂਦਾ ਹੈ। ਇਹੋ ਜਗ ਜਨਮਿਆ ਦੂਜਾ ਪਾਏ, ਇਹ ਜਿਹੜਾ ਸੰਸਾਰ ਹੈ ਦੂਜੇ ਪਾਏ, ਵਾਹਿਗੁਰੂ ਨੂੰ ਛੱਡ ਕੇ ਦੂਜੇ ਪ੍ਰੇਮ ਦੇ ਵਿੱਚ ਲੱਗ ਕੇ ਹੀ ਜਨਮਿਆ ਹੈ।
ਮਨਮੁਖ ਨਾ ਚਿਤੈ ਆਵੇ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਮਨਮੁਖ ਆਦਮੀ ਹੈ ਉਹ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ। ਇਹੀ ਕਾਰਨ ਹੈ ਆਵੇ ਜਾਏ ਬਾਰ ਬਾਰ ਆਉਂਦਾ ਜਾਂਦਾ ਹੈ। ਜੇ ਤੇ ਵਾਹਿਗੁਰੂ ਦਾ ਸਿਮਰਨ ਕਰੇ ਫਿਰ ਤਾਂ ਆਵਾਗਮਨ ਮਿਟ ਸਕਦਾ ਹੈ, ਪਰ ਮਨਮੁਖ ਆਦਮੀ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ। ਇਸੇ ਲਈ ਜੂਨਾਂ ਦੇ ਵਿੱਚ ਬਾਰ ਬਾਰ ਆਉਂਦਾ ਜਾਂਦਾ ਹੈ।
ਆਪ ਭੁੱਲਾ ਕੇ ਪ੍ਰਭ ਆਪ ਭੁਲਾਇਆ, ਇਹੋ ਜੀਉ ਵਿਡਾਣੀ ਚਾਕਰੀ ਲਾਇਆ।
ਹੁਣ ਸਤਿਗੁਰੂ ਦੇ ਚਰਨਾਂ ਵਿੱਚ ਫਿਰ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਸਾਨੂੰ ਇਹ ਦੱਸੋ, ਆਪ ਭੁੱਲਾ, ਇਹ ਜੀਵ ਆਪ ਹੀ ਭੁੱਲਿਆ ਹੈ ਕਿ ਪ੍ਰਭ ਆਪ ਭੁਲਾਇਆ ਜਾਂ ਵਾਹਿਗੁਰੂ ਨੇ ਆਪ ਭੁਲਾ ਦਿੱਤਾ ਹੈ? ਜੇ ਤੇ ਜੀਵ ਆਪ ਭੁੱਲਿਆ ਹੈ ਫਿਰ ਤੇ ਚਲੋ ਇਸ ਦੀ ਕੋਈ ਬਹੁਤੀ ਵੱਡੀ ਗਲਤੀ ਨਹੀਂ, ਕਿ ਜੇ ਵਾਹਿਗੁਰੂ ਨੇ ਹੀ ਇਸ ਨੂੰ ਭੁਲਾ ਦਿੱਤਾ ਹੈ ਤੇ ਫਿਰ ਇਹਦੇ ਵਸ ਦੀ ਕੋਈ ਗੱਲ ਨਹੀਂ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਇਹਦਾ ਕਾਰਨ ਇਹ ਹੈ, ਇਹ ਜੀਵ ਆਪਣੇ ਹੰਕਾਰ ਕਰਕੇ, ਆਪਣੇ ਅਗਿਆਨ ਕਰਕੇ ਭੁੱਲਿਆ ਹੋਇਆ ਹੈ। ਤੇ ਇਹਨੂੰ ਭਾਵੇਂ ਤੁਸੀਂ ਇਹ ਸਮਝ ਲਓ ਵੀ ਵਾਹਿਗੁਰੂ ਨੇ ਭੁਲਾ ਦਿੱਤਾ ਤੇ ਜੇ ਆਪ ਹੀ ਭੁੱਲ ਗਿਆ ਹੈ, ਅਸਲੀ ਇਹ ਆਪਣੇ ਅਗਿਆਨ ਕਰਕੇ ਹੀ ਭੁੱਲਿਆ ਹੋਇਆ, ਇਹੋ ਜੀਉ ਵਿਡਾਣੀ ਚਾਕਰੀ ਲਾਇਆ। ਇਸੇ ਲਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਸ ਜੀਵ ਨੂੰ ਵਡਾਣੀ ਚਾਕਰੀ ਲਾਇਆ। ਵਡਾਣੀ ਦਾ ਅਰਥ ਹੈ ਜਿਹੜੀ ਬੇਗਾਨੀ ਚਾਕਰੀ ਸੀ ਉਹਦੇ ਵਿੱਚ ਲਾ ਦਿੱਤਾ। ਇਹਦਾ ਮਤਲਬ ਇਹ ਹੈ, ਇਹ ਜੀਵ ਆਪਣੇ ਅਗਿਆਨ ਕਰਕੇ ਭੁੱਲ ਗਿਆ, ਉਸੇ ਅਗਿਆਨ ਦੇ ਵਸ ਪੈ ਕੇ ਇਹਨੇ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਛੱਡ ਦਿੱਤੀ, ਦੇਵੀ ਦੇਵਤਿਆਂ ਦੀ, ਮੜੀਆਂ ਮਸਾਣੀਆਂ ਦੀ ਪੂਜਾ ਪ੍ਰਤਿਸ਼ਠਾ ਵਿੱਚ ਲੱਗ ਗਿਆ। ਇਹੋ ਜੀਉ ਵਡਾਣੀ ਚਾਕਰੀ ਲਾਇਆ, ਇਸੇ ਕਰਕੇ ਇਹ ਜੀਵ ਭੁੱਲ ਗਿਆ ਹੈ।
ਮਹਾ ਦੁੱਖ ਖੱਟੇ ਬਿਰਥਾ ਜਨਮ ਗਵਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸੇ ਲਈ ਇਹ ਜੀਵ ਮਹਾ ਦੁੱਖ ਖੱਟੇ, ਬਹੁਤਾ ਦੁੱਖ ਖੱਟਦਾ ਹੈ। ਮੌਤ ਦਾ ਦੁੱਖ ਤੇ ਜਨਮ ਦਾ ਦੁੱਖ ਸਭ ਤੋਂ ਵੱਡਾ ਮੰਨਿਆ। ਮਹਾ ਦੁੱਖ ਖੱਟੇ, ਜਨਮ ਮਰਨ ਦਾ ਬਹੁਤਾ ਦੁੱਖ ਖੱਟਦਾ ਹੈ, ਬਿਰਥਾ ਜਨਮ ਗਵਾਇਆ, ਕਿਉਂਕਿ ਇਹ ਆਪਣਾ ਹੀਰੇ ਵਰਗਾ ਅਮੋਲਕ ਜਨਮ ਇਸਨੇ ਵਿਅਰਥ ਗਵਾ ਲਿਆ ਹੈ।
ਕਿਰਪਾ ਕਰ ਸਤਿਗੁਰੂ ਮਿਲਾਏ, ਏਕੋ ਨਾਮ ਚੇਤੇ ਵਿੱਚੋਂ ਪਰਮ ਚੁਕਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਵਾਹਿਗੁਰੂ ਕਿਰਪਾ ਕਰਕੇ ਜੀਵ ਨੂੰ ਸਤਿਗੁਰੂ ਦੇ ਨਾਲ ਮਿਲਾ ਦੇਵੇ, ਏਕੋ ਨਾਮ ਚੇਤੇ, ਫਿਰ ਇਹ ਜੀਵ ਇੱਕ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਨ ਲੱਗ ਜਾਂਦਾ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਅੱਠੇ ਪੈਰ ਵਾਹਿਗੁਰੂ ਦੇ ਨਾਮ ਦੇ ਸਿਮਰਨ ਦੇ ਨਾਲ ਵਿੱਚੋਂ ਭਰਮ ਚੁਕਾਏ, ਇਹ ਜੀਵ ਆਪਣੇ ਮਨ ਵਿੱਚੋਂ ਭਰਮ ਨੂੰ ਚੁਕਾ ਦਿੰਦਾ ਹੈ।
ਨਾਨਕ ਨਾਮ ਜਪੇ ਨਾਉ ਨੌ ਨਿਦ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਮਨੁੱਖ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ, ਨਾਉ ਨੌ ਨਿਦ ਪਾਏ, ਉਹ ਨੌ ਨਿਧੀਆਂ ਵਾਲੇ ਨਾਮ ਨੂੰ ਵੀ ਪ੍ਰਾਪਤ ਕਰ ਲੈਂਦਾ, ਭਾਵ ਉਹ ਨਾਮ ਜਿਸ ਦੁਆਰਾ ਸਭ ਦੀਨ ਦੁਨੀਆਂ ਦੇ ਪਦਾਰਥ ਮਿਲ ਜਾਂਦੇ ਨੇ, ਆਤਮਾ ਗਿਆਨ ਮੁਕਤੀ ਵੀ ਮਿਲ ਜਾਂਦੀ ਹੈ, ਜਿਹੜਾ ਮਨੁੱਖ ਨਾਮ ਜਪੇ ਔਰ ਉਹ ਨੌ ਨਦੀਆਂ ਵਾਲਾ ਨਾਮ ਪ੍ਰਾਪਤ ਕਰ ਲੈਂਦਾ ਹੈ।
ਗੌੜੀ ਗੁਆਰੇਰੀ ਮਹੱਲਾ ਤੀਜਾ, ਜਿਨ੍ਹਾਂ ਗੁਰਮੁਖ ਧਿਆਇਆ ਤਿੰਨ ਪੁੱਛੋ ਜਾਏ।
ਲੋ ਹੁਣ ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਹੁਤ ਸਾਰੇ ਲੋਕ ਧਰਮ ਕਰਮ ਕਰਦੇ ਨੇ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੋਣ ਵਾਸਤੇ, ਪਰ ਸਾਨੂੰ ਇਹ ਦੱਸੋ ਬਈ ਸਾਨੂੰ ਕੀ ਕਰਨਾ ਚਾਹੀਦਾ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਦਾ ਜਵਾਬ ਦਿੰਦੇ ਨੇ, ਹਰ ਹਰ ਨਾਮ ਜਪੋ ਮੇਰੇ ਭਾਈ, ਗੁਰਮੁਖ ਸੇਵਾ ਹਰ ਕਾਲ ਥਾਈ ਪਾਈ, ਰਹਾਓ ਐ ਸਾਡੇ ਭਰਾਵੋ, ਤੁਸੀਂ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਜਪੋ, ਗੁਰਮੁਖ ਸੇਵਾ ਹਰ ਕਾਲ ਥਾਈ ਪਾਈ। ਜਦੋਂ ਗੁਰੂ ਦੁਆਰਾ ਤੁਸੀਂ ਵਾਹਿਗੁਰੂ ਦੀ ਸੇਵਾ ਕਰੋਗੇ ਤੇ ਨਾਲ ਘਾਲਣਾ ਘਾਲੋਗੇ ਤੇ ਫਿਰ ਵਾਹਿਗੁਰੂ ਥਾਂ ਪਾ ਦੇਵੇਗਾ, ਭਾਵ ਗੁਰਮੁਖ ਬਣ ਕੇ ਗੁਰੂ ਵਾਲੇ ਹੋ ਕੇ ਸੇਵਾ ਸਿਮਰਨ ਦੀ ਸਾਧਨਾ ਕਰੋ, ਫਿਰ ਤੁਹਾਡੀ ਕੀਤੀ ਕਾਲ ਨੂੰ ਵਾਹਿਗੁਰੂ ਪ੍ਰਵਾਨ ਕਰੇਗਾ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਗੁਰਮੁਖ ਤੇ ਆਇਆ ਤਿੰਨ ਪੁੱਛੋ ਜਾਏ, ਜਿਨ੍ਹਾਂ ਨੇ ਭਾਈ ਗੁਰਮੁਖ ਬਣ ਕੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਵਾਹਿਗੁਰੂ ਦੇ ਨਾਮ ਨੂੰ ਤੇ ਆਇਆ ਹੈ, ਤਿੰਨ ਪੁੱਛੋ ਜਾਏ ਤੇ ਉਹਨਾਂ ਨੂੰ ਜਾ ਕੇ ਪੁੱਛੋ ਬਈ ਕਿਵੇਂ ਨਾਮ ਜਪਿਆ ਜਾਂਦਾ ਹੈ।
ਗੁਰ ਸੇਵਾ ਤੇ ਮਨ ਪਤੀਆਏ।
ਅੱਗੋਂ ਫਿਰ ਉਹ ਇਹੀ ਜਵਾਬ ਦਿੰਦੇ ਨੇ, ਭਾਈ ਤੁਸੀਂ ਗੁਰੂ ਦੀ ਸੇਵਾ ਕਰੋ ਤੇ ਗੁਰੂ ਦੀ ਸੇਵਾ ਕਰੋ, ਤੁਹਾਨੂੰ ਨਾਮ ਮਿਲੇਗਾ ਤੇ ਗੁਰੂ ਦੀ ਕਿਰਪਾ ਨਾਲ ਨਾਮ ਜਪਦਿਆਂ ਜਪਦਿਆਂ ਮਨ ਪਤੀ ਆਏ, ਤੁਹਾਡਾ ਮਨ ਵੀ ਪ੍ਰਭੂ ਤੇ ਪਤੀ ਜਾਵੇਗਾ, ਤੁਹਾਡਾ ਮਨ ਵੀ ਧਿੱਜ ਜਾਵੇਗਾ।
ਸੇ ਧਨਵੰਤ ਹਰ ਨਾਮ ਕਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸਲੀ ਧਨਵਾਨ, ਅਸਲੀ ਸ਼ਾਹੂਕਾਰ, ਅਸਲੀ ਧਨਾੜ ਉਹ ਨੇ ਜੋ ਵਾਹਿਗੁਰੂ ਦੇ ਨਾਮ ਨੂੰ ਕਮਾਉਂਦੇ ਨੇ, ਭਾਵ ਨਾਮ ਦੀ ਖੱਟੀ ਖੱਟਦੇ ਨੇ, ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ।
ਪੂਰੇ ਗੁਰ ਤੇ ਸੋਜੀ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਪੂਰੇ ਗੁਰੂ ਤੋਂ ਹੀ ਵੀ ਇਸ ਨਾਮ ਦੀ ਸੋਝੀ ਪ੍ਰਾਪਤ ਹੁੰਦੀ ਹੈ, ਵੀ ਨਾਮ ਦੁਆਰਾ ਹੀ ਕਲਿਆਣ ਹੁੰਦੀ ਹੈ।
ਹਰ ਹਰ ਨਾਮ ਜਪੋ ਮੇਰੇ ਭਾਈ, ਗੁਰਮੁਖ ਸੇਵਾ ਹਰ ਕਾਲ ਥਾਏ ਪਾਈ, ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਸਾਡੇ ਭਰਾਵੋ ਗੁਰਮੁਖੋ, ਤੁਸੀਂ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਜਪੋ ਤੇ ਗੁਰੂ ਦੁਆਰਾ ਤੁਹਾਡੀ ਕੀਤੀ ਹੋਈ ਕਾਲ ਸੇਵਾ ਨੂੰ ਵਾਹਿਗੁਰੂ ਥਾਂ ਪਾਵੇਗਾ, ਭਾਵ ਗੁਰੂ ਵਾਲੇ ਹੋ ਕੇ ਨਾਮ ਜਪੋ, ਭਗਤੀ ਕਰੋ, ਤਾਂ ਉਹ ਦਰਗਾਹੇ ਪ੍ਰਵਾਨ ਹੋਣੀ ਹੈ। ਰਹਾਉ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ।
ਆਪ ਪਛਾਣੈ ਮਨ ਨਿਰਮਲ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਆਪਣੇ ਆਪੇ ਨੂੰ ਪਛਾਣ ਲਵੇ ਉਹਦਾ ਮਨ ਨਿਰਮਲ ਹੋ ਜਾਂਦਾ, ਉਹਦੀ ਮਨ ਦੀ ਮੈਲ ਧੋਤੀ ਜਾਂਦੀ ਹੈ।
ਜੀਵਨ ਮੁਕਤ ਹਰ ਪਾਵੈ ਸੋਏ।
ਜਿਹੜਾ ਆਪਣੇ ਆਪੇ ਨੂੰ ਪਛਾਣ ਲਵੇ ਉਹੀ ਜੀਵਨ ਮੁਕਤ ਹੈ ਤੇ ਉਹੀ ਅੱਗੇ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦਾ ਹੈ।
ਹਰ ਗੁਣ ਗਾਵੈ ਮਤ ਉਤਮ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਹੈ, ਉਹਦੀ ਮਤ ਵੀ ਉੱਤਮ ਹੋ ਜਾਂਦੀ ਹੈ। ਉਤੋਂ ਮਤ ਮੇਰੇ ਹਿਰਦੇ ਤੂੰ ਆਓ ਤੇ ਆਵੋ ਗਾਵੋ ਗੁਣ ਗੋਬਿੰਦਾ ਅਤ ਪ੍ਰੀਤਮ ਹੋਏ ਲਾਗੈ ਨਾਓ। ਉਹਦੀ ਮਤ ਉੱਜਲ ਹੋ ਜਾਂਦੀ ਹੈ।
ਸਹਿਜੇ ਸਹਿਜ ਸਮਾਵੈ ਸੋਏ।
ਹਜ਼ੂਰ ਕਹਿੰਦੇ ਨੇ ਫਿਰ ਉਹ ਗੁਰਮੁਖ ਪਿਆਰਾ ਵੀ ਸਹਿਜੇ ਪਹਿਲਾਂ ਆਪਣੇ ਮਨ ਨੂੰ ਸ਼ਾਂਤ ਕਰਕੇ ਤੇ ਫਿਰ ਸਹਿਜ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਕਰਕੇ ਉਸ ਵਾਹਿਗੁਰੂ ਦੇ ਵਿੱਚ ਸਮਾ ਜਾਂਦਾ ਹੈ, ਲੀਨ ਹੋ ਜਾਂਦਾ ਹੈ।
ਦੂਜੇ ਭਾਏ ਨਾ ਸੇਵਿਆ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿੰਨਾ ਚਿਰ ਮਨੁੱਖ ਦੂਜੇ ਭਾਵ ਦੇ ਵਿੱਚ ਵਾਹਿਗੁਰੂ ਨੂੰ ਛੱਡ ਕੇ ਕਿਸੇ ਹੋਰ ਮੋਹ ਮਾਇਆ ਦੇ ਪ੍ਰੇਮ ਵਿੱਚ ਲੱਗਿਆ ਹੋਇਆ ਹੈ, ਉਹਨਾਂ ਚਿਰ ਤੱਕ ਵਾਹਿਗੁਰੂ ਦੀ ਸੇਵਾ ਨਹੀਂ ਹੋ ਸਕਦੀ, ਦੂਜੇ ਭਾਵ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਨਹੀਂ ਹੋ ਸਕਦਾ।
ਹਉਮੈ ਮਾਇਆ ਮਹਾ ਬਿਖ ਖਾਏ।
ਇਹ ਜਿਹੜਾ ਜੀਵ ਹੈ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ ਹਉਮੈ ਤੇ ਮਾਇਆ ਦੀ ਜਿਹੜੀ ਬਹੁਤ ਮਾਰੂ ਜ਼ਹਿਰ ਹੈ, ਬੜੀ ਤੇਜ਼ ਜ਼ਹਿਰ ਹੈ, ਇਹਨੂੰ ਖਾਣ ਵਿੱਚ ਲੱਗਿਆ ਹੋਇਆ। ਹਉਮੈ ਤੇ ਮਾਇਆ ਆਤਮਕ ਜੀਵਨ ਦੇ ਲਈ ਮਹਾਂ ਬਿਖ ਹੈ।
ਪੁੱਤ ਕੁਟੰਬ ਗ੍ਰਹਿ ਮੋਹਿਆ ਮਾਏ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜਾ ਜੀਵ ਹੈ ਨਾ ਆਪਣੇ ਪੁੱਤਰ ਕੁਟੰਬ ਪਰਿਵਾਰ ਤੇ ਘਰ ਤੇ ਮਾਇਆ ਦੇ ਮੋਹ ਦੇ ਵਿੱਚ ਹਮੇਸ਼ਾ ਲਈ ਫਸਿਆ ਹੋਇਆ ਹੈ।
ਮਨਮੁਖ ਅੰਧਾ ਆਵੇ ਜਾਏ।
ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਮਨਮੁਖ ਹੈ ਮਾਨਸਿਕ ਤੌਰ ਤੇ ਅੰਨਾ, ਇਹਨੂੰ ਸੰਸਾਰ ਤਾਂ ਦਿਸਦਾ ਪਰ ਨਿਰੰਕਾਰ ਨਹੀਂ ਦਿਸਦਾ, ਇਹਨੂੰ ਆਪਣਾ ਪਰਿਵਾਰ ਤੇ ਦਿਸਦਾ ਪਰ ਹੋਰ ਦੁਨੀਆਂ ਨੂੰ ਰੱਬ ਦਾ ਪਰਿਵਾਰ ਨਹੀਂ ਜਾਣਦਾ, ਇਹ ਮਨਮੁਖ ਅੰਨਾ ਹੈ। ਇਸੇ ਲਈ ਆਵੇ ਜਾਏ, ਇਹ ਬਾਰ ਬਾਰ ਆਉਂਦਾ ਜਾਂਦਾ, ਜੰਮਦਾ ਮਰਦਾ ਹੈ।
ਹਰ ਹਰ ਨਾਮ ਦੇਵੈ ਜਨ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਤੇ ਮੇਰੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਉਹ ਗੁਰਮੁਖ ਜਨ ਆਪ ਵੀ ਨਾਮ ਜਪਦੇ ਹਨ ਤੇ ਹੋਰਾਂ ਨੂੰ ਵੀ ਉਹ ਨਾਮ ਦ੍ਰਿੜ ਕਰਵਾਉਂਦੇ ਹਨ। ਉਹ ਕਹਿੰਦੇ ਨੇ ਭਾਈ ਤੁਸੀਂ ਵੀ ਗੁਰੂ ਵਾਲੇ ਹੋ ਕੇ ਨਾਮ ਜਪੋ, ਇਉਂ ਜਿਹੜੇ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਨੇ ਉਹ ਆਪ ਵੀ ਨਾਮ ਜਪਦੇ ਨੇ, ਦੂਜਿਆਂ ਨੂੰ ਵੀ ਉਹ ਨਾਮ ਦੀ ਦਾਤ ਬਖਸ਼ਿਸ਼ ਕਰਦੇ ਹਨ।
ਮਨ ਦਿਨ ਭਗਤ ਗੁਰ ਸ਼ਬਦੀ ਹੋਏ।
ਉਹਨਾਂ ਮਹਾਂਪੁਰਖਾਂ ਦੇ ਹਿਰਦੇ ਵਿੱਚ ਦਿਨ ਰਾਤ ਗੁਰੂ ਕੇ ਸ਼ਬਦ ਰਾਹੀਂ ਭਗਤੀ ਹੁੰਦੀ ਹੈ। ਇਹਦਾ ਮਤਲਬ ਇਹ ਹੈ ਉਹ ਮਹਾਂਪੁਰਖ ਅੱਠੇ ਪਹਿਰੀ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਇਹੀ ਅੰਧਨ ਭਗਤੀ ਹੈ, ਉਹ ਰਾਤ ਦਿਨ ਵਾਹਿਗੁਰੂ ਦਾ ਸਿਮਰਨ ਹੀ ਕਰਦੇ ਰਹਿੰਦੇ ਹਨ।
ਗੁਰਮਤ ਵਿਰਲਾ ਬੂਝੈ ਕੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੀ ਮਤ ਨੂੰ ਧਾਰਨ ਕਰਕੇ ਕੋਈ ਵਿਰਲਾ ਹੀ ਇਸ ਰਾਜ ਨੂੰ ਸਮਝਦਾ ਹੈ। ਉਹ ਰਾਜ ਕੀ ਹੈ? ਵੀ ਵਾਹਿਗੁਰੂ ਦਾ ਨਾਮ ਜਪ ਕੇ ਹੀ ਕਲਿਆਣ ਹੁੰਦੀ ਹੈ।
ਨਾਨਕ ਨਾਮ ਸਮਾਵੈ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਗੁਰਮਤ ਦੇ ਸਿਧਾਂਤ ਨੂੰ ਸਮਝ ਲੈਂਦਾ ਹੈ, ਇਸ ਰਾਜ ਨੂੰ ਸਮਝ ਲੈਂਦਾ ਹੈ, ਨਾਨਕ ਨਾਮ ਸਮਾਵੈ ਸੋਏ। ਹਜ਼ੂਰ ਕਹਿੰਦੇ ਫਿਰ ਉਹ ਪ੍ਰਭੂ ਦੇ ਨਾਮ ਦੇ ਵਿੱਚ ਲੀਨ ਹੋ ਜਾਂਦਾ, ਇਹ ਉਸਨੂੰ ਵੱਡਾ ਲਾਭ ਹੁੰਦਾ ਹੈ। ਜਿਹੜਾ ਗੁਰਮਤ ਦੇ ਸਿਧਾਂਤ ਨੂੰ ਸਮਝ ਲਵੇ ਉਹ ਹੋਰ ਸਾਰੇ ਪਾਸਿਆਂ ਤੋਂ ਆਪਣੇ ਮਨ ਨੂੰ ਰੋ ਕੇ ਤੇ ਵਾਹਿਗੁਰੂ ਦੇ ਨਾਮ ਦੇ ਵਿੱਚ ਜੋੜ ਦਿੰਦਾ ਤੇ ਫਿਰ ਹਰ ਵੇਲੇ ਵਾਹਿਗੁਰੂ ਦਾ ਨਾਮ ਜਪਦਾ ਰਹਿੰਦਾ ਤੇ ਜਪਦਿਆਂ ਜਪਦਿਆਂ ਫਿਰ ਨਾਮ ਦੇ ਵਿੱਚ ਉਹ ਲੀਨ ਹੋ ਜਾਂਦਾ। ਜਦੋਂ ਮਨ ਨਾਮ ਦੇ ਵਿੱਚ ਲੀਨ ਹੋ ਜਾਂਦਾ ਤੇ ਫਿਰ ਅੱਗੇ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਵੀ ਜਾ ਕੇ ਅਭੇਦ ਹੋ ਜਾਂਦਾ, ਕਿਉਂਕਿ ਨਾਮ ਹੀ ਇੱਕ ਦੁਆਰ ਹੈ, ਨਾਮ ਹੀ ਇੱਕ ਸਾਧਨ ਹੈ ਜਿਸ ਦੇ ਰਾਹੀਂ ਵਾਹਿਗੁਰੂ ਤੱਕ ਪਹੁੰਚਿਆ ਜਾਂਦਾ। ਇਸੇ ਲਈ ਹਜ਼ੂਰ ਕਹਿੰਦੇ ਉਹ ਗੁਰਮੁਖ ਨਾਮ ਜਪ ਕੇ ਫਿਰ ਅੱਗੇ ਵਾਹਿਗੁਰੂ ਦੇ ਵਿੱਚ ਜਾ ਕੇ ਵੀ ਲੀਨ ਹੋ ਜਾਂਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਸੁਣਿਆ, ਇਹਨਾਂ ਨੂੰ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਗੁਰਮਤ ਵਿਰਲਾ ਬੂਜੈ ਕੋਇ, ਨਾਨਕ ਨਾਮ ਸਮਾਵੈ ਸੋਇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।